ना करता पुरख निर्भय निर्वैर अकार मूर्त अजन्मी सैपन गुर प्रसाद जप आदि सच जुगाद सच है भी सच नानक होशी भी सच आदि सच जुगाद सच है भी सच नानक होशी भी सच। शादी के बाद महाराज जी माता सुलक्षणी जी के सारी बरात वापस सुल्तानपुर आ गई ने। इतने आके बेबे नानकी जी चाहते हैं कि महाराज जी सुल्तानपुर ही रहें, पर मेहता कालू जी चाहते हैं कि तलवंडी जान। दोहां दे विच भाई अजय राम जी बेबे नानकी जी ये चाहते हैं कि इत्थे रहन, मेहता कालू जी ते मेहता कालू जी दे छोटे भरा भाई लालू जी ये चाहते हैं कि तलवंडी जान। कोई फैसला नहीं हो रहा। फिर भाई अजय राम जी के पिता जी भाई परमानंद जी वो कहन लगे कि माता तृप्ता जी बीबी तृप्ता जी तलवंडी हैं, नानक जी और बीबा सुलक्षणी जी नू तलवंडी जाना चाहिदा है। उत्थे नानक जी दे माता जी उड़ीक रहे हैं, ते उत्थे दर्शन मेला करके फिर इत्थे आ जा, फिर इत्थे ही रहन, क्योंकि नानक जी मोदी का काम इत्थे करते हैं। ये गल सारे नू ठीक जची। महाराज जी भाई बाले नू कहंदे बाला जी तू उन्नी देर मोदी खाना चला ते असीं एक महीने नू वापस आ जाना है तलवंडियों। भाई बाला कहंदा जी मैं तो जट हां, मेरे कोलों चलन लगा है, ये तो इन्ना लैन देन का हिसाब रखना पैंदा है, तुसी नाल हुंदे हो ते तुहाडे तो बिना नहीं चल सकते। महाराज जी कहंदे असीं तेरे नाल ही हां, तेरा साडा तुरदा साथ है, भरोसा रख। ये काम ते करतार ने करना है, तू सिर्फ विच खलो जाए, तू जाके मोदी खाने दे विच खलो जा, काम परमेश्वर जी ने करना है। भाई बाला जी मन गए, कहंदे जी सत बचन मैं ते ही अरदास करदा रहंदा हां कि तुहाडे किसे हुक्म दे अदूली ना हो जाए, ते आप कुछ काम करना मैनू कुछ पता नहीं है। भाई बाला जी नू मोदी खाने बिठा के महाराज जी माता सुलक्षणी जी मेहता कालू जी भाई लालू ते होर बेबियां दा सारा परिवार महाराज जी उन्होंने नाम के सारे तलवंडी में चल पे। ਮਾਤਾ ਤ੍ਰਿਪਤਾ ਜੀ ਨੇ ਵੇਖ ਕੇ ਬਹੁਤ ਚਾਅ ਕੀਤਾ, ਸਾਰੇ ਰਸਮਾਂ ਅਦਾ ਕੀਤੀਆਂ, ਸਾਰਾ ਨਗਰ ਮਹਾਰਾਜ ਜੀ ਹੋਣਾ ਦੇ ਦਰਸ਼ਨਾਂ ਨੂੰ ਆਇਆ। ਕੁਛ ਦਿਨ ਬਹੁਤ ਭੀੜ ਲੱਗੀ ਰਹੀ, ਫਿਰ ਜਦੋਂ ਥੋੜੀ ਭੀੜ ਘਟੀ ਤੇ ਪੰਡਿਤ ਹਰਦਿਆਲ ਜੀ ਆਏ, ਆ ਕੇ ਮੱਥਾ ਟੇਕਿਆ ਤੇ ਕਹਿਣ ਲੱਗੇ, ਜੀ ਜਦੋਂ ਦਾ ਤੁਸੀਂ ਜੀ ਨੂੰ ਜਨੇਊ ਪਾਉਣਾ ਦੱਸਿਆ ਹੈ ਕਿ ਦਇਆ ਕਪਾ ਸੰਤੋਖ ਸੂਪ ਜਤ ਗੰਢੀ ਸੱਤ ਵੱਠ, ਇਹ ਜਨੇਊ ਜੀ ਕਾਹੇ ਤਾਂ ਪਾਂਡੇ ਕਰਤ, ਤੇ ਉਦੋਂ ਤੋਂ ਮੈਂ ਤੁਹਾਡੇ ਬਚਨਾਂ ਤੇ ਚੱਲਣ ਦਾ ਯਤਨ ਕਰ ਰਿਹਾ ਹਾਂ। ਕਾਫੀ ਸ਼ਾਂਤੀ ਹੈ ਮਨ ਨੂੰ, ਤੇ ਜਾਪਦਾ ਹੈ ਕਿ ਤੁਹਾਡੇ ਬਚਨਾਂ ਤੋਂ ਪਹਿਲਾਂ ਸਾਰਾ ਜੀਵਨ ਵਿਅਰਥ ਹੀ ਗਿਆ, ਹੁਣ ਕੁਛ ਸ਼ਾਂਤੀ ਆਈ ਹੈ, ਪਰ ਉਮਰ ਬਹੁਤ ਹੋ ਗਈ ਹੈ, ਪਤਾ ਨਹੀਂ ਕਦੋਂ ਵਾਰ ਪੈ ਜਾਣੀ ਹੈ, ਤੇ ਮੁਕਤੀ ਦਾ ਦਾਨ ਬਖਸ਼ੋ। ਮਹਾਰਾਜ ਜੀ ਕਹਿੰਦੇ, ਪੰਡਿਤ ਜੀ ਪਰਮੇਸ਼ਰ ਜੀ ਦੀ ਤੁਹਾਡੇ ਤੇ ਕਿਰਪਾ ਹੈ ਕਿ ਤੁਹਾਡੀ ਸੁਰਤੀ ਵਿੱਚ ਹੰਕਾਰ ਨਹੀਂ ਰਿਹਾ, ਤੁਹਾਡੀ ਸੁਰਤੀ ਹੰਕਾਰ ਰਹਿਤ ਹੋ ਗਈ ਹੈ, ਤੁਸੀਂ ਇਸੇ ਤਰ੍ਹਾਂ ਇੱਕ ਮਨ ਇੱਕ ਚਿੱਤ ਹੋ ਕੇ ਨਾਮ ਜਪੋ ਤੇ ਪਰਮੇਸ਼ਰ ਦੀ ਪਰਲੀ ਕਰਨਗੇ, ਮੁਕਤੀ ਵੀ ਦੇਣਗੇ। ਫਿਰ ਪਾਂਧਾ ਗੋਪਾਲ ਦਾਸ ਜੀ, ਵੈਦ ਹਰੀਦਾਸ ਜੀ ਤੇ ਮੁੱਲਾ ਜੀ ਜਿਹਦੇ ਕੋਲ ਮਹਾਰਾਜ ਜੀ ਉਹਨਾਂ ਨੂੰ ਫਾਰਸੀ ਪੜ੍ਹਨ ਲਈ ਭੇਜਿਆ ਗਿਆ ਸੀ, ਇੱਕ ਦਿਨ ਤਿੰਨੇ ਇਕੱਠੇ ਹੋ ਕੇ ਆਏ, ਆ ਕੇ ਮਹਾਰਾਜ ਜੀ ਉਹਨਾਂ ਨੂੰ ਚਰਨ ਵੰਦਨਾ ਕੀਤੀ ਤੇ ਹੱਥ ਜੋੜ ਕੇ ਖੜੇ ਹੋ ਗਏ। ਕਿੰਨੀ ਦੇਰ ਕੁਛ ਬੋਲੇ ਨਾ, ਮਹਾਰਾਜ ਜੀ ਉਹਨਾਂ ਨੇ ਇਹਨਾਂ ਤਿੰਨਾਂ ਤੇ ਕਿਰਪਾ ਦ੍ਰਿਸ਼ਟੀ ਕੀਤੀ, ਇਹ ਕਹਿਣ ਲੱਗੇ ਜੀ ਕਿ ਸਾਰਾ ਸੰਸਾਰ ਜਲ ਰਿਹਾ ਹੈ, ਅਸੀਂ ਉਡੀਕ ਰਹੇ ਹਾਂ ਕਿ ਤੁਸੀਂ ਕਦੋਂ ਸੰਸਾਰ ਨੂੰ ਠਾਰੋਗੇ, ਤੁਸੀਂ ਛੁਪੇ ਬੈਠੇ ਹੋ ਤੇ ਅਸੀਂ ਉਡੀਕ ਰਹੇ ਹਾਂ ਕਿ ਕਦੋਂ ਸੰਸਾਰ ਨੂੰ ਠਾਰੋਗੇ। ਮਹਾਰਾਜ ਜੀ ਕਹਿੰਦੇ, ਅਸੀਂ ਬਹੁਤ ਪ੍ਰਸੰਨ ਹੋਏ ਹਾਂ ਤੁਹਾਡੇ ਦਰਸ਼ਨ ਕਰਕੇ, ਫਿਰ ਤੇ ਪ੍ਰਭੂ ਦੀ ਬਖਸ਼ਿਸ਼ ਦੇਖ ਕੇ ਤੁਹਾਡੇ ਉੱਤੇ, ਤੁਹਾਡਾ ਵੀ ਜਿਸ ਕਿਸੇ ਨਾਲ ਵਾਹ ਪਵੇ ਉਹਨੂੰ ਨਾਮ ਜਪਣ ਦੀ ਤਰਗੀਦ ਕਰਿਆ ਕਰੋ। ਆਪ ਵੀ ਆਪਾਂ ਤਰਨਾ ਹੈ ਤੇ ਦੂਸਰਿਆਂ ਨੂੰ ਵੀ ਇਸ ਪਾਸੇ ਪ੍ਰੇਰਨਾ ਹੈ। ਰਾਏ ਗੁਰਾਜ ਜੀ ਨੇ ਆਪਣੇ ਨੌਕਰ ਭੇਜੇ, ਬੇਨਤੀ ਲੈ ਕੇ ਆਏ ਨੌਕਰ ਕੇ, ਰਾਏ ਗੁਲਾਬ ਦਰਸ਼ਨ ਕਰਨਾ ਚਾਹੁੰਦਾ ਹੈ। ਮਹਾਰਾਜ ਜੀ ਉਹਨਾਂ ਉਸਨੂੰ ਵੀ ਇਸੇ ਤਰ੍ਹਾਂ ਉਪਦੇਸ਼ ਦਿੱਤਾ ਤੇ ਇਸ ਤਰ੍ਹਾਂ ਇੱਕ ਮਹੀਨਾ ਤਲਵੰਡੀ ਰਹੇ। ਫਿਰ ਵਾਪਸ ਮਾਤਾ ਸੁਲੱਖਣੀ ਜੀ ਤੇ ਆਪ ਸੁਲਤਾਨਪੁਰ ਆ ਗਏ। ਸੁਲਤਾਨਪੁਰ ਆ ਕੇ ਫਿਰ ਬੋਧੀਖਾਨਾ ਸੰਭਾਲ ਲਿਆ। ਇੱਧਰ ਇੱਕ ਸੁਲਤਾਨਪੁਰ ਔਰ ਬੁਲੰਦਪੁਰੀ ਦੇ ਵਿੱਚ ਜੇ ਸੁਲਤਾਨਪੁਰ ਤੋਂ ਬੁਲੰਦਪੁਰੀ ਨੂੰ ਆਈਏ ਤੇ ਰਸਤੇ ਵਿੱਚ ਬੁਲੰਦਪੁਰੀ ਤੋਂ 10 ਮੀਲ ਦੇ ਫਾਸਲੇ ਤੇ ਇੱਕ ਮਲਸੀਆਂ ਨਾਂ ਦਾ ਨਗਰ ਹੈ। ਉੱਥੇ ਇੱਕ ਭਾਈ ਤੁਗੀਰਥ ਨਾਂ ਦਾ ਕਾਲਕਾ ਦੇਵੀ ਦਾ ਉਪਾਸ਼ਕ ਰਹਿੰਦਾ ਹੈ। ਬਹੁਤ ਵਧੇ ਹੋ ਗਏ ਹਨ ਉਸਨੂੰ ਦੇਵੀ ਦੀ ਉਪਾਸ਼ਨਾ ਕਰਦਿਆਂ। ਹਰ ਰੋਜ਼ ਪੁਸ਼ਪ ਫੁੱਲ ਚੜਾਉਂਦਾ ਹੈ, ਧੂਪ ਬੱਤੀ ਕਰਦਾ ਹੈ, ਦੇਵੀ ਨੂੰ ਪੇਟਾ ਸੁਣਾਉਂਦਾ ਹੈ, ਪਰ ਕੁਛ ਵੀ ਅੰਤਰ ਤਬਦੀਲੀ ਨਹੀਂ ਹੋਈ, ਮਨ ਨੂੰ ਸ਼ਾਂਤੀ ਨਹੀਂ ਮਿਲੀ। ਇਸ ਕਾਲਕਾ ਦੇਵੀ ਕੋਲੋਂ ਮੰਗਦਾ ਹੈ ਕਿ ਮੇਰੇ ਅੰਦਰ ਜੋ ਹਨੇਰਾ ਹੈ ਅਗਿਆਨਤਾ ਦਾ ਦੂਰ ਕਰੋ ਤੇ ਮੁਕਤੀ ਦਾ ਦਾਨ ਬਖਸ਼ੋ। ਅੱਜ ਬਹੁਤ ਵੈਰਾਗ ਵਿੱਚ ਆ ਗਿਆ ਹੈ ਕਿ ਇੰਨੇ ਵਰੇ ਹੋ ਗਏ ਕਾਲਕਾ ਦੇਵੀ ਸੁਣਦੀ ਕਿਉਂ ਨਹੀਂ ਮੇਰੀ ਅਰਦਾਸ। ਅੱਜ ਸਾਰਾ ਦਿਨ ਮੰਦਰ ਵਿੱਚ ਵੈਰਾਗ ਕਰਦਾ ਰਿਹਾ, ਕੁਛ ਖਾਧਾ ਪੀਤਾ ਨਹੀਂ। ਰਾਤ ਹੋ ਗਈ, ਬੋਰਾ ਜਿਹਾ ਹੋ ਗਿਆ ਹੈ, ਘਰ ਵੀ ਨਹੀਂ ਜਾਣਾ ਚਾਹੁੰਦਾ। ਮੰਦਰ ਦਾ ਪੁਜਾਰੀ ਕੁਛ ਛਕਣ ਨੂੰ ਕਹਿੰਦਾ ਹੈ ਤੇ ਅੱਗੋਂ ਸਿਰ ਮਾਰ ਦਿੰਦਾ ਹੈ। ਉੱਥੇ ਹੀ ਮੰਦਰ ਵਿੱਚ ਹੀ ਇਸ ਤਰ੍ਹਾਂ ਉਸਨੂੰ ਲੇਟ ਗਿਆ। ਅੱਧੀ ਰਾਤ ਨੂੰ ਕਾਲਕਾ ਦੇਵੀ ਨੇ ਉਸਨੂੰ ਦਰਸ਼ਨ ਦਿੱਤੇ ਤੇ ਕਿਹਾ ਕਿ ਭਾਈ ਭਗੀਰਥ, ਤੇਰਾ ਮਨੋਰਥ ਬਹੁਤ ਉੱਤਮ ਹੈ, ਤੂੰ ਅਗਿਆਨਤਾ ਦੂਰ ਕਰਨੀ ਚਾਹੁੰਦਾ ਹੈ, ਮੁਕਤੀ ਮੰਗਦਾ ਹੈ, ਪਰ ਇਹ ਪਦਾਰਥ ਮੈਂ ਤੈਨੂੰ ਦੇ ਨਹੀਂ ਸਕਦੀ। ਤੈਨੂੰ ਦੱਸ ਦਿੰਦੀ ਹਾਂ ਇਹ ਮਿਲਣਗੇ ਕਿੱਥੋਂ। ਤੇ ਸੁਲਤਾਨਪੁਰ ਵਿੱਚ ਨਾਨਕ ਨਾਮ ਦਾ ਇੱਕ ਪ੍ਰਾਣੀ ਹੈ, ਮੋਦੀਖਾਨਾ ਚਲਾ ਰਿਹਾ ਹੈ। ਉਹ ਆਪ ਕਰਤਾਰ ਹੈ, ਮਾਨਸ ਦੇਹੀ ਤਾਰ ਕੇ ਆਇਆ ਹੈ ਸੰਸਾਰ ਨੂੰ ਤਾਰਨ ਲਈ। ਤੇ ਜਿੰਨੇ ਤੇਰੇ ਸਵਾਸ ਬਾਕੀ ਹਨ ਤੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸੇਵਾ ਵਿੱਚ ਲਾ, ਇਹ ਪਦਾਰਥ ਤੈਨੂੰ ਉੱਥੋਂ ਮਿਲਦੇ, ਹੋਰ ਕੋਈ ਨਹੀਂ। ਅਸੀਂ ਕੋਈ ਦੇਵੀ ਦੇਵਤੇ ਤੈਨੂੰ ਇਹ ਨਹੀਂ ਪਦਾਰਥ ਦੇ ਸਕਦੇ ਜੋ ਤੇਰੀ ਮੰਗ ਹੈ। ਉਸੇ ਵੇਲੇ ਉੱਠ ਕੇ ਬੈਠ ਗਿਆ, ਘਰ ਵਾਲਿਆਂ ਨੂੰ ਦੱਸਿਆ ਕਿ ਇਸ ਤਰ੍ਹਾਂ ਮੈਨੂੰ ਕਾਲਕਾ ਦੇਵੀ ਦੇ ਦਰਸ਼ਨ ਹੋਏ ਤੇ ਉਸਨੇ ਸੰਦੇਸ਼ ਦਿੱਤਾ ਹੈ। ਘਰ ਬਾਰ ਤਿਆਗ ਕੇ ਸੁਲਤਾਨਪੁਰ ਜਾਣ ਲਈ ਤਿਆਰ ਹੋ ਗਿਆ। ਘਰ ਵਾਲਿਆਂ ਬਹੁਤ ਰੋਕਿਆ ਪਰ ਨਾ ਰੋਕਿਆ। ਸੁਲਤਾਨਪੁਰ ਆ ਕੇ ਮੋਦੀਖਾਨਾ ਪੁੱਛਿਆ। ਮੋਦੀਖਾਨੇ ਪਹੁੰਚ ਕੇ ਦੇਖਦਾ ਹੈ ਕਿ ਬਹੁਤ ਭੀੜ ਲੱਗੀ ਹੋਈ ਹੈ, ਦੁਨੀਆਦਾਰਾਂ ਦੀ ਵੀ ਤੇ ਸਾਧੂ ਫਕੀਰਾਂ ਦੀ ਵੀ। ਤੇ ਮਹਾਰਾਜ ਜੀ ਬੜੀ ਬੇਪਰਵਾਹੀ ਨਾਲ ਸਾਰਿਆਂ ਨੂੰ ਪਦਾਰਥ ਦੇ ਰਹੇ ਹਨ, ਜਿਸ ਤਰ੍ਹਾਂ ਕੋਈ ਹਿਸਾਬ ਕਿਤਾਬ ਹੀ ਨਾ ਰੱਖਣਾ ਹੋਵੇ। ਭਾਈ ਭਗੀਰਥ ਜੀ ਅੱਗੇ ਹੋ ਕੇ ਮਹਾਰਾਜ ਜੀ ਹੁਣ ਦੇ ਚਰਨਾਂ ਤੇ ਟਹਿਰ ਪਿਆ ਤੇ ਦੰਡੌਤ ਵੰਦਨਾ ਕੀਤੀ। ਕਿੰਨਾ ਚਿਰ ਦੰਡੌਤ ਵੰਦਨ ਕਰਦਾ ਰਿਹਾ। ਮਹਾਰਾਜ ਜੀ ਨੇ ਮੱਥੇ ਤੇ ਹੱਥ ਫੇਰਿਆ ਪੋਲਾ ਜਿਹਾ ਤੇ ਬਾਂਹ ਫੜ ਕੇ ਉਠਾਇਆ। ਕਿਹਾ ਕਿ ਭਾਈ ਤੂੰ ਕੌਣ ਹੈ, ਕਿੱਥੋਂ ਆਇਆ ਹੈ ਤੇ ਕੀ ਮਨੋਰਥ ਹੈ ਤੇਰਾ। ਕਹਿੰਦੇ ਪਾਤਸ਼ਾਹ ਸਭ ਕੁਛ ਜਾਣਦੇ ਹੋ ਤੁਸੀਂ, ਪਰ ਤੁਸੀਂ ਪੁੱਛਿਆ ਹੈ ਤੇ ਹੁਕਮ ਮੰਨ ਕੇ ਦੱਸਦਾ। ਫਿਰ ਆਪਣੀ ਸਾਰੀ ਵਾਰਤਾ ਸੁਣਾਈ। ਤੇ ਉਸ ਦਿਨ ਤੋਂ ਮਹਾਰਾਜ ਜੀ ਉਹਨਾਂ ਦੇ ਚਰਨਾਂ ਵਿੱਚ ਰਹਿਣ ਲੱਗਾ, ਉਹਨਾਂ ਦੀ ਸੇਵਾ ਕਰਦਾ ਤੇ ਉਹਨਾਂ ਦੀਆਂ ਖੁਸ਼ੀਆਂ ਲੈਂਦਾ। ਇਸ ਤਰ੍ਹਾਂ ਕੁਛ ਸਮਾਂ ਬੀਤ ਗਿਆ। ਇੱਕ ਦਿਨ ਮਰਦਾਨਾ ਆਣ ਹਾਜ਼ਰ ਹੋਇਆ ਤਲਵੰਡੀ ਤੋਂ, ਆ ਕੇ ਮੱਥਾ ਟੇਕਿਆ। ਮਹਾਰਾਜ ਜੀ ਕਹਿੰਦੇ ਮਰਦਾਨੇ ਕਿਸ ਤਰ੍ਹਾਂ ਆਇਆ ਹੈ। ਮਰਦਾਨਾ ਮਹਾਰਾਜ ਜੀ ਉਹਨਾਂ ਤੋਂ ਸਰੀਰਕ ਆਯੂ ਵਿੱਚ 10 ਸਾਲ ਵੱਡਾ ਸੀ ਤੇ ਉਹਨਾਂ ਦਿਨਾਂ ਵਿੱਚ ਸ਼ਾਦੀ ਦੀ ਰਸਮ ਬਹੁਤ ਛੋਟੀ ਉਮਰ ਵਿੱਚ ਹੀ ਮਾਂ ਪਿਓ ਕਰਦੇ ਸਨ। ਮਰਦਾਨੇ ਦੀ 11 ਸਾਲ ਦੀ ਬੇਟੀ ਹੈ ਤੇ ਕਹਿੰਦਾ ਹੈ ਕਿ ਮਹਾਰਾਜ ਜੀ ਮੈਂ ਆਪਣੀ ਬੇਟੀ ਦੀ ਸ਼ਾਦੀ ਕਰਨੀ ਚਾਹੁੰਦਾ ਹਾਂ। ਉਸ ਤਰ੍ਹਾਂ ਗੁਜ਼ਾਰਾ ਚੱਲ ਰਿਹਾ ਹੈ ਪਰ ਸ਼ਾਦੀ ਕਰਨ ਜੋਗੀ ਮੇਰੀ ਵਿੱਤ ਨਹੀਂ ਹੈ ਤੇ ਤੁਸੀਂ ਬਚਨ ਕੀਤਾ ਸੀ ਕਿ ਸਾਡੇ ਤੋਂ ਬਿਨਾਂ ਹੋਰ ਕਿਸੇ ਕੋਲੋਂ ਨਾ ਮੰਗੀ। ਤੇ ਮੈਂ ਵੀ ਸੋਚਿਆ ਕਿ ਘਰ ਘਰ ਮੰਗਣ ਨਾਲੋਂ ਇੱਕ ਕੋਲੋਂ ਹੀ ਮੰਗਣਾ ਠੀਕ ਹੈ, ਸੋ ਇਹ ਕਾਰਜ ਤੁਸੀਂ ਕਰੋ। ਮਹਾਰਾਜ ਜੀ ਭਾਈ ਭਗੀਰਥ ਨੂੰ ਕਹਿੰਦੇ ਭਗੀਰਥ ਤੂੰ ਇੱਕ ਕਾਗਜ਼ ਤੇ ਪੈਨ ਲੈ ਤੇ ਮਰਦਾਨੇ ਨੂੰ ਪੁੱਛ ਕੇ ਸਾਰੀਆਂ ਵਸਤੂਆਂ ਲਿਖ ਲੈ ਜੋ ਜੋ ਚਾਹੀਦੀਆਂ ਹਨ ਉਹ ਲਿਖ ਲਈਆਂ ਭਾਈ ਭਗੀਰਥ ਨੇ ਤੇ ਫਿਰ ਆਪਣੇ ਕੋਲੋਂ ਪੈਸੇ ਦਿੱਤੇ ਮਹਾਰਾਜ ਜੀ ਹੋਣਾ ਤੇ ਕਿਹਾ ਕਿ ਲਾਹੌਰ ਜਾ ਇਹ ਸਾਰੀਆਂ ਵਸਤੂਆਂ ਉੱਥੋਂ ਲਿਆ ਤੇ ਲਾਹੌਰ ਸ਼ਹਿਰ ਸਿਰਫ ਇੱਕ ਰਾਤ ਰਹਿਣਾ ਹੈ ਤੂੰ। ਭਾਈ ਭਗੀਰਥ ਨੇ 7 ਵਚਨ ਕੀਤਾ। ਸ਼ਾਮ ਨੂੰ ਲਾਹੌਰ ਪਹੁੰਚਿਆ। ਇੱਕ ਵੱਡਾ ਸੇਠ ਦੇਖ ਕੇ ਉਸਦੀ ਦੁਕਾਨ ਤੇ ਗਿਆ ਇਹ ਸੋਚ ਕੇ ਕਿ ਸਾਰਾ ਸਮਾਨ ਇਸ ਪਾਸੋਂ ਹੀ ਮਿਲ ਜਾਏਗਾ। ਉਹ ਸੇਠ ਦਾ ਨਾਮ ਮਨਸੁਖ ਸੀ। ਭਗੀਰਥ ਨੇ ਉਸਨੂੰ ਲਿਸਟ ਦਿਖਾਈ ਮਨਸੋਂ ਕਹਿਣ ਲੱਗਾ ਕਿ ਹੁਣ ਤੇ ਸੰਧਿਆ ਹੋ ਗਈ ਹੈ, ਤੂੰ ਰਾਤ ਮੇਰੇ ਕੋਲ ਰਹਿ, ਕੱਲ ਨੂੰ ਇਹ ਸਾਰੀਆਂ ਵਸਤੂਆਂ ਹਾਜ਼ਰ ਹੋ ਜਾਣਗੀਆਂ। ਪਰ ਆ ਜਿਹੜੀ ਇੱਕ ਆਈਟਮ ਹੈ ਚੂੜਾ, ਇਹ ਚੂੜਾ ਨਹੀਂ, ਕੱਲ ਨੂੰ ਮਿਲਣਾ, ਇਹਦੇ ਲਈ ਹੋਰ ਸਮਾਂ ਚਾਹੀਦਾ ਹੈ। ਭਾਈ ਭਗੀਰਥ ਜੀ ਕਹਿੰਦੇ ਕਿ ਇੱਕ ਰਾਤ ਹੀ ਮੈਂ ਰਹਿ ਸਕਦਾ ਹਾਂ, ਇੱਕ ਰਾਤ ਤੋਂ ਜ਼ਿਆਦਾ ਰਹਿਣਾ ਪਿਆ ਤੇ ਮੇਰਾ ਜੀਵਨ ਅਕਾਰਥ ਹੋ ਜਾਏਗਾ। ਮਨਸੋਂ ਕਹਿਣ ਲੱਗਾ ਕਿ ਉਹ ਕਿਹੜਾ ਏਦਾਂ ਵੱਡਾ ਬਾਦਸ਼ਾਹ ਆ ਗਿਆ ਹੈ ਜਿਸਦਾ ਇਹ ਹੁਕਮ ਹੈ ਕਿ ਇੱਕ ਰਾਤ ਤੋਂ ਜ਼ਿਆਦਾ ਜੇ ਤੂੰ ਰਿਹਾ ਤੇ ਤੇਰਾ ਜਨਮ ਹੀ ਅਕਾਰਥ ਹੋ ਜਾਣਾ। ਭਗੀਰਥ ਜੀ ਕਹਿਣ ਲੱਗੇ ਕਿ ਉਹ ਮੇਰੇ ਸਤਿਗੁਰੂ ਹਨ, ਪੂਰਨ ਹਨ, ਉਹਨਾਂ ਦੇ ਬਚਨ ਪੂਰੇ ਹਨ ਤੇ ਉਹਨਾਂ ਨੇ ਮੈਨੂੰ ਇੱਕ ਰਾਤ ਰਹਿਣ ਦਾ ਹੁਕਮ ਕੀਤਾ ਹੈ ਤੇ ਜੇ ਮੇਰੇ ਕੋਲੋਂ ਹੁਕਮ ਅਦੂਲੀ ਹੋ ਗਈ ਤੇ ਉਹਨਾਂ ਤੋਂ ਬੇਮੁੱਖ ਹੋ ਜਾਵਾਂਗਾ, ਜਨਮ ਵਿਅਰਥ ਹੋ ਜਾਏਗਾ। ਸਨਮੁਖ ਕਹਿੰਦਾ ਤੂੰ ਭੋਲਾ ਆਦਮੀ ਹੈ ਭਗੀਰਥ, ਇਹ ਕਲਯੁਗ ਹੈ, ਕਲਯੁਗ ਵਿੱਚ ਕੋਈ ਪੂਰਨ ਨਹੀਂ ਹੈ। ਮੈਂ ਬਹੁਤ ਸਾਧੂਆਂ ਨੂੰ ਮਿਲਿਆ ਹਾਂ, ਕਿਸੇ ਕੋਲੋਂ ਮਨ ਦੀ ਸ਼ਾਂਤੀ ਨਹੀਂ ਮਿਲੀ। ਤੇਰਾ ਗੁਰੂ ਵੀ ਇਹਨਾਂ ਸਾਧੂਆਂ ਵਰਗਾ ਹੀ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਸਨਮੁਖ ਜੀ ਇਸ ਤਰ੍ਹਾਂ ਨਾ, ਮੇਰੇ ਗੁਰੂ ਸਾਹਿਬ ਨੂੰ ਇਸ ਤਰ੍ਹਾਂ ਨਾ ਆਖੋ, ਉਹ ਆਪ ਨਿਰੰਕਾਰ ਹਨ ਤੇ ਕਲਯੁਗ ਵਿੱਚ ਜੀਵਨ ਤਾਰਨ ਆਏ ਹਨ, ਤੂੰ ਸੰਸਾ ਨਾ ਕਰ। ਮਨਸੁਖ ਫੇਰ ਕਹਿਣ ਲੱਗਾ ਕਿ ਤੇਰੇ ਵਰਗੇ ਭੋਲੇ ਆਦਮੀ ਇਹਨਾਂ ਸਾਧੂਆਂ ਦੇ ਪਿੱਛੇ ਲੱਗ ਜਾਂਦੇ ਹਾਂ, ਮੈਂ ਤੇ ਸਾਰੇ ਦੇਵੀ ਦੇਵਤਿਆਂ ਨੂੰ ਵੀ ਦੇਖਿਆ ਹੈ, ਸਾਰੇ ਸਾਧੂਆਂ ਨੂੰ, ਬਹੁਤ ਸਾਧੂਆਂ ਨੂੰ ਮਿਲਿਆ ਹਾਂ, ਕਿਸੇ ਕੋਲੋਂ ਮਨ ਦੀ ਮੁਰਾਦ ਪੂਰੀ ਨਹੀਂ ਹੋਈ। ਮੈਂ ਕਿਸੇ ਨੂੰ ਨਹੀਂ ਮੰਨਦਾ। ਮੈਨੂੰ ਪਤਾ ਹੈ ਕਿ ਤੇਰਾ ਗੁਰੂ ਵੀ ਬਿਲਕੁਲ ਇਸ ਤਰ੍ਹਾਂ ਹੀ। ਭਾਈ ਭਗੀਰਥ ਦਾ ਅੰਦਰ ਦੁਖਿਆ, ਕਹਿਣ ਲੱਗਾ ਤੂੰ ਸੰਸਾ ਤਿਆਗ ਕੇ ਸ਼ਰਧਾ ਮਨ ਵਿੱਚ ਰੱਖ ਕੇ ਉਹਨਾਂ ਦੇ ਦਰਸ਼ਨ ਕਰ ਤੇ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ। ਇਸ ਤਰ੍ਹਾਂ ਗੱਲਾਂ ਕਰਦਿਆਂ ਕਰਦਿਆਂ ਸੌਂ ਗਏ, ਸੁਬਹਾ ਹੋਈ, ਸਾਰਾ ਸਮਾਨ ਮਨਸੁਖ ਨੇ ਤਿਆਰ ਕੀਤਾ ਤੇ ਕਹਿਣ ਲੱਗਾ ਕਿ ਭਗੀਰਥ ਜੀ ਚੂੜਾ ਮੇਰੇ ਘਰ ਵਿੱਚ ਪਿਆ ਹੋਇਆ ਹੈ ਪਰ ਮੈਂ ਉਹ ਕਦੀ ਵੇਚਣਾ ਨਹੀਂ ਚਾਹੁੰਦਾ ਸੀ। ਜੇ ਤੂੰ ਆਖੇ ਤੇ ਮੈਂ ਉਹ ਦਾਨ ਕਰ ਦਿੰਦਾ ਹਾਂ, ਵੇਚਣਾ ਨਹੀਂ ਚਾਹੁੰਦਾ। ਭਗੀਰਥ ਕਹਿਣ ਲੱਗੇ ਜੋ ਵੀ ਤੇਰੀ ਇੱਛਾ ਹੈ। ਭਾਈ ਭਗੀਰਥ ਜੀ ਪਾਸੋਂ ਇਹਨੇ ਮਹਿਮਾ ਸੁਣ ਕੇ ਮਹਾਰਾਜ ਜੀ ਹੋਣਾਂ ਦੇ ਤੇ ਸਨਮੁਖ ਮਨ ਸੁਖ ਵੀ ਤਿਆਰ ਹੋ ਗਿਆ ਦਰਸ਼ਨ ਕਰਨ ਲਈ। ਰਸਤੇ ਵਿੱਚ ਭਾਈ ਭਗੀਰਥ ਜੀ ਨੂੰ ਕਹਿੰਦਾ ਕਿ ਭਗੀਰਥ ਜੀ ਮੈਂ ਤਾਂ ਤੇਰੇ ਗੁਰੂ ਨੂੰ ਮੰਨਾਂਗਾ ਜੇ ਉਹ ਕੋਈ करामात दिखावे। भगीरथ जी कह लगे साधुआ नाल इस तरह नहीं करीदा, हार जाईदा है, कुछ खट नहीं सकते। कहन लगा फिर भी पर मैनू उस तरह किसी साधु ते यकीन ही नहीं आना, चल करामात ना दिखावे, सिर्फ मेरा नाम लेके मैनू बुला लवे। भगीरथ जी कहंदे मैनू कुछ पता नहीं कि निरंकार दी रजा है। दोवें जने सुल्तानपुर पहुंच गए, समान रख के महाराज जी होना कोल गए। भाई भगीरथ जी ने जाके चरण वंदना की थी, ते महाराज जी हस के कहंदे भगीरथ तेरा सुभा ते चंदन वर्गा है, कि चंदन विच जो आप जेड़ी सुगंधी उस आप विच अपने विच हुंदी वो दूसरियां नूं भी वंडदा है, तेरा चंदन वर्गा सुभा है, पर आ जिहड़ा तेरे नाल मन सुख आया है ते कच्चा आदमी है, है कच्चा ते मंगदा है नाम सच्चा, ये किस तरह गल बनू। भाई भगीरथ जी चरणा ना लिपट गए, कहंदे महाराज जी बख्शो, इस नूं बख्शो, अपना सिख बनाओ। मनसो कहंदा सी कि जे मेरा नाम दस दिन ते मैं उन्हां दा मुरीद बन जावांगा। फिर महाराज जी हुण मनसुख नूं बहुत प्रेम कीता। मनसुख कहन लगा जी मैं तृष्णा दी अग विच जल रहा हाँ, बहुत कुछ बहुत दुनियावी पदार्थ हन मेरे पास, पर मन अशांत है। महाराज जी कहंदे मनसुख जी जदों आपां ममता करदे हां कि ये मेरे धी पुत हन, मेरा तन है, मेरा घर है, मेरा पिंड है, मेरा देश है, मेरा शरीर है, मेरे हाथी घोड़े हन, मेरे पदार्थ हन, ते आपां दुखां दे भागी बनदे, अपने आप नूं बंधना विच बन लैंदे, ते जिन्ना चिर आपां आजाद नहीं हुंदे उन्ना चिर दुखां विचों निकल नहीं सकदे। ममता दे कारण जीव अपने आप नूं बंधन विच बन लैंदा है। होमै ने सारी दुनिया की मत मारी हुई है, किसी नूं सच दिसदा नहीं, तां ते गुरु वाले बन के गुरु कोलों उपदेश लैना चाहिदा है, ते परमेश्वर जी दे पाणे विच रहना चाहिदा है, उस ते कदी कोई गिला नहीं करना चाहिदा। जिस तरह भी परमेश्वर जी करन ही उसका पाना मिठा लगे, ते होमे ममता नूं त्याग के गुरु उपदेश सतनाम दे दा जाप कीता जाए तां मन शांत हुंदा है, बंधन कट्टे जांदे हन, मुक्ति मिलदी है, ज्ञान की प्राप्ति होंगी। ए ਤਰ੍ਹਾਂ ਕਰਨ ਨਾਲ ਨਿਸ਼ਚੇ ਹੀ ਇਹ ਸਾਰੇ ਪਦਾਰਥ ਪ੍ਰਾਪਤ ਹੁੰਦੇ ਹਨ। ਮਨ ਸੁਖ ਦਾ ਵੀ ਅੰਦਰ ਮੰਨ ਗਿਆ। ਕਾਫੀ ਦਿਨ ਉਹ ਭੁੱਲੇ ਗਿਆ ਸੀ ਕਿ ਮੇਰਾ ਏਡਾ ਵੱਡਾ ਬਿਜ਼ਨਸ ਹੈ ਲਾਹੌਰ ਵਿੱਚ। ਇੱਥੇ ਮਹਾਰਾਜ ਜੀ ਦੇ ਚਰਨਾਂ ਵਿੱਚ ਰਿਹਾ, ਰੋਜ ਬਹੁਤ ਪ੍ਰੇਮ ਨਾਲ ਫੁੱਲ ਲਿਆਉਂਦਾ, ਮਹਾਰਾਜ ਜੀ ਦੇ ਚਰਨਾਂ 'ਚ ਫੁੱਲ ਚਾੜਦਾ, ਉਹਨਾਂ ਦੀ ਸੇਵਾ ਕਰਦਾ। ਪਰ ਜਦੋਂ ਹੀ ਉਹ ਭਗੀਰਥ ਜੀ ਨੂੰ ਦੇਖਦਾ ਉੱਥੇ ਸੇਵਾ ਕਰਦੇ ਨੂੰ, ਤੇ ਉਸ ਦਾ ਅੰਦਰ ਸ਼ਰਮਾ ਜਾਂਦਾ। ਮਨ ਸੁਖ ਦਾ ਉਸਨੂੰ ਯਾਦ ਆ ਜਾਂਦਾ ਕਿ ਕਿਸ ਤਰ੍ਹਾਂ ਭਾਈ ਭਗੀਰਥ ਜੀ ਕਦੀ ਮੁੜੀ ਆਖਦੇ ਸੀ, ਤੂੰ ਉਹਨਾਂ ਨੂੰ ਕੋਈ ਬੁਰਾ ਨਾ ਬੋਲ, ਤੂੰ ਮੇਰੇ ਗੁਰੂ ਨੂੰ ਕੁਛ ਮੰਦਾ ਨਾ ਆਖ। ਕੋਈ ਉਸਦੇ ਬਚਨ ਉਸਦੇ ਕੰਨਾਂ ਵਿੱਚ ਵੱਜਦੇ ਰਹਿੰਦੇ ਹਨ ਤੇ ਆਪਣੇ ਆਪ ਨੂੰ ਕਸੂਰਵਾਰ ਮਹਿਸੂਸ ਕਰਦਾ ਹੈ ਤੇ ਅੰਦਰ ਹੀ ਬੇਨਤੀ ਕਰਦਾ ਹੈ ਕਿ ਮਹਾਰਾਜ ਜੀ ਬਖਸ਼ੋ। ਭਾਈ ਭਗੀਰਥ ਜੀ ਬਹੁਤ ਖੁਸ਼ ਹਨ ਕਿ ਇਹ ਜਿਹੜਾ ਇੰਨਾ ਅਸ਼ਾਂਤ ਸੀ, ਜਿਸਦਾ ਪਰਮੇਸ਼ਰ ਤੋਂ ਵਿਸ਼ਵਾਸ ਹੀ ਚੁੱਕਿਆ ਗਿਆ ਸੀ, ਉਸਨੂੰ ਵੀ ਨਿਰੰਕਾਰ ਨੇ ਕਿਸ ਤਰ੍ਹਾਂ ਗੱਲ ਨਾਲ ਲਾ ਲਿਆ। ਜਿਹੜਾ ਪਰਮਾਤਮਾ ਨੂੰ ਮੰਨਦਾ ਹੀ ਨਹੀਂ ਸੀ, ਹੁਣ ਪਰਮਾਤਮਾ ਨੇ ਉਸਨੂੰ ਵੀ ਗੱਲ ਨਾਲ ਲਾਇਆ ਤੇ ਉਸਨੂੰ ਭਗੀਰਥ ਜੀ ਦੇ ਉਹ ਬਚਨ ਯਾਦ ਆਉਂਦੇ ਰਹਿੰਦੇ। ਆਪਾਂ ਪੜ੍ਹਦੇ ਮੇਰੇ ਸਾਹਿਬ ਨੂੰ ਮੰਦਾ ਨਾ ਆਖੀ, ਜਿਸ ਮੈਨੂੰ ਭਾਵੇਂ ਮੇਰੇ ਸਾਹਿਬ ਨੂੰ ਮੰਦਾ ਨਾ ਆਖੀ, ਮੈਨੂੰ ਭਾਵੇਂ ਲੱਗਿਆ।